ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਸਚ ਨਾਨਕ ਹੋਸੀ ਕੀ ਸਚ ਸਦਾ ਸਚ ਦਾ ਆਨੰਦ ਸਤਰੰ ਪਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗੁਨੀ ਮੇ ਹਰਿਅਮ ਕਰਿਅਮ ਕਰੀ ਮੁਲਰਹੀ ਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸਵੈਂ ਸੁਭਉ ਸਰਵਦਾ ਸਰਵਯੁਗਤੇ ਲੋਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਪੂਰਨ ਦੇਖਿਓ ਆਤਮਾਨ ਵੈਤੈ ਸਰਵ ਨਿਵਾਰ ਪਏ ਸ਼ਾਂਤ ਮਨ ਸੰਤ ਜੀ ਤੇ ਪਦ ਨਮੋ ਹਮਾਰ ਬੇਸ਼ ਮਾਰਿ ਅਥਾਹ ਅਗੰਤ ਅਤੋਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ਜਿਉ ਬੁਲਾਵਹਿ ਤਿਉ ਬੋਲੈ ਸੁਆਮੀ ਕੁਦਰਤ ਕਵਨ ਹਮਾਰੇ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਆਪ ਸਰਬੱਤ ਸੰਗਤਾਂ ਜਿਤਨੇ ਕਮਾਈ ਪਾਈ ਸਤਸੰਗਤ ਰੂਪ ਦੇ ਅੰਦਰ ਸਤਿਗੁਰਾਂ ਦੀ ਅਪਾਰ ਰਹਿਮ ਦਾ ਸਦਕਾ ਸ਼ਾਮਾਂ ਦੇ ਵਕਤ ਸਜੇ ਹੋਏ ਦੀਵਾਨ ਵਿੱਚ ਹਾਜ਼ਰ ਹੋਏ ਹੋ ਸੰਤ ਜਨਾ ਮਿਲ ਹਰਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਏ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਮਾਲਕ ਚਾਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਗਰੀਬ ਨਿਵਾਜ ਉਸ ਅਕਾਲ ਪੁਰਖ ਵਾਹਿਗੁਰੂ ਦੀ ਨਿਰਾਕਾਰ ਸ਼ਕਤੀ ਨੇ ਸਾਕਾਰ ਰੂਪ ਧਾਰਨ ਕਰਕੇ ਆਪਣਾ ਨਾਮ ਗੁਰੂ ਨਾਨਕ ਸੰਸਾਰ ਦੇ ਅੰਦਰ ਪ੍ਰਸਿੱਧ ਕੀਤਾ ਗੁਰੂ ਸਰੂਪ ਦੇ ਅੰਦਰ ਪ੍ਰਗਟ ਹੋਏ ਫਿਰ ਦਸ ਜਾਮਿਆਂ ਵਿੱਚ ਜੋਤ ਵਰਤੀ ਗਿਆਰਵੇਂ ਥਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਅੰਮ੍ਰਿਤਮਈ ਬਾਣੀ ਦੇ ਅੰਦਰ ਉਹ ਨਿਰੰਕਾਰੀ ਜੋਤ ਬਿਰਾਜਮਾਨ ਹੈ। ਇਸ ਕਰਕੇ ਗੁਰੂ ਨਾਨਕ ਨੂੰ ਦਸੇ ਪਾਤਸ਼ਾਹੀਆਂ ਨੂੰ ਸਾਰਿਆਂ ਸੰਤਾਂ ਭਗਤਾਂ ਨੂੰ ਕਬੀਰ ਰਵਿਦਾਸ ਵਰਗਿਆਂ ਕਰਨੀ ਵਾਲੇ ਕਮਾਈ ਵਾਲੇ ਸਤਿਪੁਰਸ਼ਾਂ ਨੂੰ ਸਾਰਿਆਂ ਨੂੰ ਇਕੱਠੀ ਨਮਸਕਾਰ ਹੋ ਜਾਂਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੀਏ। ਗੁਰੂ ਗ੍ਰੰਥ ਕਲਯੁਗ ਭੈਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਦਾ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਰੱਖਣ ਵਾਲਿਆਂ ਨੂੰ ਕਿਹੜਾ ਪਦਾਰਥ ਹੈ ਜਿਹੜਾ ਪ੍ਰਾਪਤ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਬਾਣੀ ਦਾ ਪ੍ਰਵਾਹ ਚੱਲਣ ਲੱਗ ਜਾਏ ਇਹ ਪਦਾਰਥ ਤਾਂ ਆਪਣੇ ਆਪ ਧੱਕਾ ਮਾਰ ਮਾਰ ਕੇ ਉੱਥੇ ਗੁਰੂ ਕੀ ਹਜ਼ੂਰੀ ਦੇ ਅੰਦਰ ਨਭ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਨ ਜੋ ਹਰ ਹਿਰਦੇ ਸਲਭ ਸਾਏ। ਸੁਭਾਉ ਗੁਰੂ ਕਿਰਪਾ ਕਰੇ ਮਹਾਂਪੁਰਸ਼ਾਂ ਦੇ ਉਸ ਅਸਥਾਨ 'ਤੇ ਜਿੱਥੇ ਪੰਥ ਦੇ ਉਹ ਮਹਾਨ ਕੀਰਤਨੀਏ ਜਪੀ ਤਪੀ ਔਰ ਜਨਮ ਤੋਂ ਹੀ ਜਿਨ੍ਹਾਂ ਨੇ ਇੱਕ ਰਸ ਆਪਣੀ ਬਿਰਤੀ ਸੰਭਾਲ ਕੇ ਰੱਖੀ, ਜਿਨ੍ਹਾਂ ਨੂੰ ਬ੍ਰਹਮ ਗਿਆਨੀਆਂ ਨੇ ਆਪਣੀ ਦ੍ਰਿਸ਼ਟੀ ਵਿੱਚ ਕਿਹਾ ਕਿ ਮਹਾਨ ਸੰਤ ਹੈ ਸੰਤ ਬਾਬਾ ਈਸ਼ਵਰ ਸਿੰਘ ਜੀ, ਰਾੜਾ ਸਾਹਿਬ ਵਾਲੇ। ਸਮਾਂ ਸੀ 1975 ਦਾ ਅਗਸਤ ਦੇ ਮਹੀਨੇ। ਇਸੇ ਮਹੀਨੇ ਦੇ ਅੰਦਰ ਮਹਾਂਪੁਰਸ਼ਾਂ ਨੇ 14 ਦੀਵਾਨ ਇਸ ਅਸਥਾਨ 'ਤੇ ਰੱਖੇ ਸੀ ਅਤੇ ਮਹਾਂਪੁਰਸ਼ਾਂ ਦੇ ਚਰਨ ਪੈਣ ਨਾਲ, ਗੁਰੂ ਕੀਆਂ ਸੰਗਤਾਂ ਦੇ ਚਰਨ ਪੈਣ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਪ੍ਰਵਾਹ ਅਤੇ ਸਤਿਗੁਰਾਂ ਦੇ ਚਰਨ ਪੈਣ ਦੇ ਨਾਲ ਸੁੱਤੇ ਪਏ ਭਾਗ ਇਸ ਧਰਤੀ ਦੇ ਜਾਗਰਤ ਰੂਪ ਦੇ ਅੰਦਰ ਬਦਲ ਗਏ। ਉਹਨਾਂ ਸਤਿਪੁਰਸ਼ਾਂ ਦੇ ਪ੍ਰਤਾਪ ਦਾ ਸਦਕਾ ਸਿੱਖ ਜਗ ਦੇ ਮਹਾਨ ਵੀਸ਼ਰ ਮਹਾਂਪੁਰਸ਼ ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਜਿਨ੍ਹਾਂ ਦੀ ਤਪੱਸਿਆ ਤੋਂ ਸਾਰਾ ਪੰਥ ਜਾਣੂ ਹੈ, ਜਿਨ੍ਹਾਂ ਦੀ ਕਰਨੀ ਕਮਾਈ ਅਸਮਾਨ ਦੇ ਸਤਾਰਿਆਂ ਦੀ ਨਿਆਈ ਚਮਕਦੀ ਹੈ, ਇਹ ਉਹਨਾਂ ਮਹਾਂਪੁਰਸ਼ਾਂ ਦੀ ਚਲਾਈ ਹੋਈ ਸੰਪਰਦਾ ਦੇ, ਉਹਨਾਂ ਦੀ ਪੀੜ੍ਹੀ ਦੇ ਅਗਲੀਆਂ ਤੀਸਰੀ ਪੁਸ਼ ਦੇ ਵਿੱਚ ਵਿਹੰਗਮ ਪ੍ਰਣਾਲੀ ਦੇ ਵਿੱਚੋਂ ਬਾਬਾ ਅਮਰ ਸਿੰਘ ਜੀ ਨੇ ਇਸ ਜਗ੍ਹਾ ਨੂੰ ਸੰਭਾਲਿਆ ਸੰਗਤਾਂ ਦੇ ਸਹਿਯੋਗ ਨਾਲ। ਉਹਨਾਂ ਮਹਾਂਪੁਰਸ਼ਾਂ ਦੇ ਚਰਨ ਛੋਹ ਸਥਾਨ ਪ੍ਰਾਪਤ ਨੂੰ ਮੈਂ ਬੱਧੀ ਸੱਚ ਧਰਮਸਾਲ ਹੈ ਗੁਰਸਿੱਖਾਂ ਲਹਿੰਦਾ ਪਾਲ। ਗੁਰਸਿੱਖਾਂ ਦੀ ਇਕੱਤਰਤਾ ਲਈ ਕਥਾ ਕੀਰਤਨ ਸੁਖਦਾਈ ਦਾ ਆਨੰਦ ਪ੍ਰਾਪਤ ਕਰਨ ਲਈ ਅੱਗੇ ਹੋ ਕੇ ਇਹਨਾਂ ਬਿਲਡਿੰਗਾਂ ਦੀ ਆਪ ਲੋਕਾਂ ਨੂੰ ਪ੍ਰੇਰਨਾ ਕਰਕੇ ਸਥਾਨ ਕਾਇਮ ਕੀਤਾ, ਜਿੱਥੇ ਆਪਾਂ ਗਰਮੀ ਸਰਦੀ ਦੇ ਵਿੱਚ ਬਹਿ ਕੇ ਆਪਣੇ ਸਾਈਂ ਦੇ ਗੁਣ ਗਾ ਸਕਦੇ ਹਾਂ, ਰੱਬ ਦੀ ਗੱਲ ਕਰ ਸਕਦੇ ਹਾਂ ਨਿਰਸੰਦੇਹ। ਕਿਸੇ ਕਮੇਟੀ ਵਾਲੇ ਦਾ ਜਾਂ ਹੋਰ ਇੱਧਰ ਉੱਧਰ ਦੀਆਂ ਕਿਸੇ ਗੱਲਾਂ ਦਾ ਪ੍ਰਭਾਵ ਨਹੀਂ, ਖੁੱਲ੍ਹ ਕੇ ਗੁਰਮਤਿ ਦੀ ਗੱਲ ਕੀਤੀ ਜਾ ਸਕਦੀ। ਹੁਣੇ ਹੁਣ ਗੁਰਮੁਖ ਪਿਆਰੇ ਰਾਗੀ ਸਿੰਘ ਸਾਹਿਬਾਨ ਸ਼ਬਦ ਪੜ੍ਹਦੇ ਸੀ, ਦਰਸ਼ਨ ਕੀ ਮਨ ਆਸ ਹਨੇਰੀ। ਹਨੇਰੀ ਦਾ ਅਰਥ ਹੁੰਦਾ ਬਹੁਤ ਹੀ, ਆਸ ਔਰ ਪਿਆਸ ਦੋ ਸ਼ਬਦ ਬੜੇ ਨੇੜੇ ਨੇੜੇ ਹਨ। ਔਰ ਫਿਰ ਕੋਈ ਐਸੋ ਸੰਤ ਇਹੋ ਜਿਹਾ ਮਹਾਂਪੁਰਸ਼ ਮਿਲ ਜਾਏ ਜੋ ਪਰਮੇਸ਼ੁਰ ਦੇ ਦਰਸ਼ਨ ਕਰਾ ਦੇਵੇ, ਪਰਮੇਸ਼ੁਰ ਦੀ ਪ੍ਰਾਪਤੀ ਕਰਾ ਦੇਵੇ, ਆਪ ਕਮਾਈ ਕਰਕੇ ਦਰਸ਼ਨ ਕਰਨੇ, ਇਹ ਵੀ ਕੋਈ ਸੌਖੀ ਜਿਹੀ ਗੱਲ ਨਹੀਂ। ਕਮਾਈ ਕਰਨੀ ਅਲੱਗ ਬਾਤ ਹੈ, ਕਰਮਾਈ ਕਰਕੇ ਉਹਦੀ ਸਫਲਤਾ ਪ੍ਰਾਪਤ ਕਰਨੀ ਅਲੱਗ ਬਾਤ। ਪਹਿਲਾਂ ਤਾਂ ਧਨ ਬਹੁਤ ਔਖੇ ਹੋ ਕੇ ਕਮਾ ਹੁੰਦਾ ਹੈ, ਇਹ ਕਮਾਇਆ ਧਨ ਸਾਂਭਣਾ ਉਦੋਂ ਵੀ ਔਖਾ। ਇਸੇ ਤਰ੍ਹਾਂ ਨਾਮ ਧਨ ਹੈ, ਪਹਿਲਾਂ ਤਾਂ ਕਮਾਉਣਾ ਹੀ ਔਖਾ ਹੈ, ਇਹ ਭਾਈ ਫਿਰ ਬਰਬਾਦੀ ਤੋਂ ਬਚਾਉਣਾ ਬਹੁਤ ਔਖਾ। ਪਹਿਲਾਂ ਤਾਂ ਕਮਾਉਣਾ ਹੀ ਬਹੁਤ ਔਖਾ ਹੈ, ਅੰਮ੍ਰਿਤ ਵੇਲੇ ਉੱਠਣਾ, ਧਿਆਨ ਸਾਧਨਾ ਕਰਨੀ, ਮਨ ਦੀ ਇਕਾਗਰਤਾ ਬਰੇ ਲੱਗ ਜਾਂਦੇ ਨੇ, ਉਮਰਾਂ ਬੀਤ ਜਾਂਦੀਆਂ ਨੇ, ਮਨ ਦੀ ਇਕਾਗਰਤਾ ਕਿਤੇ ਸੌਖੀ ਵੀ ਥੋੜ੍ਹੀ ਬਣ ਜਾਂਦੀ ਹੈ। ਮਨ ਦੀ ਇਕਾਗਰਤਾ ਪ੍ਰਾਪਤ ਹੋ ਜਾਣੀ ਇਹ ਫਿਰ ਸਿਮਰਨ ਕਰਦਿਆਂ ਕਰਦਿਆਂ ਅਵਸਥਾ ਬਣ ਕੇ, ਇਹ ਜਦੋਂ ਨਾਮ ਧਨ ਦੀ ਇਕੱਤਰਤਾ ਹੋ ਜਾਏ, ਨਾਮ ਧਨ ਜਿਸ ਜਨ ਕੇ ਪਾਲੈ ਸੇ ਹੀ ਪੂਰੇ ਸਾ, ਭਾਗਟ ਰਹੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ। ਅਤੇ ਫਿਰ ਜਿੱਥੇ ਭਾਈ ਧਨ ਹੋਇਆ ਕਰਦਾ ਹੈ, ਜਿੱਥੇ ਸਰਮਾਇਆ ਹੋਇਆ ਕਰਦਾ, ਡਾਕੇ ਵੀ ਉੱਥੇ ਪੈਂਦੇ, ਚੋਰੀਆਂ ਵੀ ਉੱਥੇ ਹੁੰਦੀਆਂ। ਜਿਹੜੇ ਹਿਰਦੇ ਨਾਮ ਧਨ ਇਕੱਠਾ ਕਰਨ ਵਾਲੇ ਹਨ, ਚੋਰਾਂ ਦੀ ਵਿਸ਼ੇਸ਼ ਕਰਕੇ ਅੱਖ ਉੱਥੇ ਹੋ ਜਾਵੇ। ਅੰਦਰਲੇ ਚੋਰਾਂ ਦੀ ਗੱਲ ਕਰਦਾ ਮੈਂ, ਬਾਹਰਲੇ ਚੋਰ ਤਾਂ ਨਹੀਂ ਕਰ ਸਕਦੇ। ਬਾਹਰ ਦੇ ਚੋਰਾਂ ਨਾਲੋਂ ਅੰਦਰ ਦੇ ਚੋਰ ਬਹੁਤ ਸ਼ੈਤਾਨ, ਬਹੁਤ ਖਤਰਨਾਕ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਪੰਜ ਵਸਦੇ ਨੇ ਇੱਕ ਵੀ ਨਹੀਂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਅੰਮ੍ਰਿਤ ਲੂਟੈ ਮਨਮੁਖ ਨਹੀਂ ਬੋਝੈ, ਕੋਈ ਨਾ ਸੁਣੇ ਤੁਕਾਰ। ਲੁੱਟਣ ਵਾਲੇ ਪੰਜ ਚੋਰ ਤਾਂ ਘਰ 'ਚ ਇੱਕ ਵੜ ਜਾਏ ਉਹੀ ਨਹੀਂ ਉਂਝਾ ਫਿਰ ਜਾਂਦਾ ਹੈ, ਬਰਿਆਂ ਦੀ ਕਮਾਈ ਇੱਕੋ ਰਾਤ ਦੇ ਵਿੱਚ ਹੂੰਝ ਕੇ ਲੈ ਜਾਂਦਾ ਚੋਰ। ਫਿਰ ਜਿੱਥੇ ਪੰਜ ਖਤਰਨਾਕ ਚੋਰ ਵੱਖਰੇ ਵੱਖਰੇ ਸਮੇਂ ਵਿੱਚ ਡਾਕੇ ਮਾਰਨ, ਚੋਰੀਆਂ ਕਰਨ, ਫਿਰ ਉਹ ਘਰ ਦੇ ਵਸਣ ਦੀ ਤਾਂ ਕੋਈ ਬਾਤ ਹੀ ਨਹੀਂ ਨਾ ਰਹੀ, ਉਜੜ ਗਿਆ ਉਹ ਘਰ। ਇਹ ਫਿਰ ਘਰ ਦੀ ਹਾਲਤ ਇਹੋ ਜਿਹੀ ਹੋ ਗਈ ਹੈ, ਇਹ ਇਉਂ ਲੱਗਦਾ ਜਿਵੇਂ ਚੋਰ ਹੀ ਰਹਿ ਰਹੇ, ਮਾਲਕ ਤਾਂ ਰਹੇ ਹੀ ਨਹੀਂ ਇੱਥੇ, ਸਰਮਾਇਆ ਤਾਂ ਰਹੇ ਹੀ ਕੋਈ ਨਹੀਂ, ਘਰ ਤਾਂ ਖਾਲੀ ਹੋ ਗਿਆ। ਜੈਸੇ ਚੋਰ ਲਾਗੇ ਜਾਗੇ ਜੋ ਹੀ ਬਚਿਆ ਸੋਈ ਖਲੋ, ਜੋ ਜਿੰਨਾ ਕੁ ਲੁੱਟਿਆ ਗਿਆ ਉਹ ਤਾਂ ਲੁੱਟਿਆ ਹੀ ਗਿਆ, ਜਿਹੜਾ ਬਚ ਗਿਆ ਉਹ ਤਾਂ ਸਮਾਨ ਨਹੀਂ। ਸੋਏ ਰਹੇ ਉੱਠ ਦੇ ਕੇ ਪ੍ਰਭਾਤ ਹੈ, ਅਤੇ ਫਿਰ ਸਵੇਰ ਵੇਲੇ ਉੱਠ ਕੇ ਦੇਖੇ ਜਾਣੀ ਮੌਤ ਆਈ ਤੋਂ ਦੇਖਿਆ ਜਿਹਾ ਨਾ ਦੇਖੇ। ਮੁਸਨਹਾਰ ਪੰਚ ਬਟਵਾਰੇ, ਠੱਗਣ ਵਾਲੇ, ਮੁਸਨਾ ਨਾਮ ਠੱਗਣ ਦਾ, ਪੰਜ ਬਟਵਾਰੇ, ਬਾਟ ਰਾਹ ਦਾ ਨਾਮ ਹੈ, ਬਾਟ ਵਾਰੇ ਜਾਣੀ ਬਾਟ ਭਗਤੀ ਦੇ ਰਸਤੇ 'ਤੇ ਚੱਲਦਿਆਂ ਨੂੰ ਲੁੱਟਣ ਵਾਲੇ ਪੰਜ ਹਨ, ਮੁਸਨਹਾਰ ਪੰਜ ਬਟਵਾਰੇ। ਸੁੰਨੇ ਨਗਰ ਪਰੇ ਠਗਹਾਰੇ, ਉਨ ਤੇ ਰਾਖੈ ਬਾਪ ਨਾ ਮਾਈ, ਉਨ ਤੇ ਰਾਖੈ ਮੀਤ ਨਾ ਪਾਈ। ਮਹਾਰਾਜ ਕਹਿੰਦੇ ਤੁਹਾਡਾ ਭਰਾ ਨਹੀਂ ਉਹ ਤੋਂ ਰੱਖਦਾ, ਭਰਾ ਤਾਂ ਆਪ ਠੱਗਿਆ ਹੋਇਆ, ਭਰਾ ਕਿੱਥੋਂ, ਤੁਹਾਡਾ ਬਾਪ ਉਹ 'ਤੇ ਰੱਖਿਆ ਨਹੀਂ ਕਰ ਸਕਦਾ, ਉਹ ਤਾਂ ਖੁਦ ਉਹਨਾਂ ਦਾ ਠੱਗਿਆ ਹੋਇਆ, ਤੁਹਾਡੇ ਮਿੱਤਰ ਵੀ ਉਹਦੀ ਕੋਈ ਰੱਖਿਆ ਨਹੀਂ ਕਰ ਸਕਦੇ। ਅਤੇ ਫਿਰ ਮਹਾਰਾਜ ਕਹਿੰਦੇ ਇੱਕੋ ਹੀ ਟਿਕਾਣਾ ਰਹਿੰਦਾ, ਸਾਧ ਸੰਗਤ ਓਏ ਦੁਸ਼ਟ ਵਸ ਹੋਤੇ। ਸਾਧ ਸੰਗਤ ਦੇ ਵਿੱਚ ਉਹ ਦੁਸ਼ਟ ਵਸ ਹੁੰਦੇ ਆ, ਬਸ ਹੋਰ ਕੋਈ ਵੀ ਟਿਕਾਣਾ ਨਹੀਂ, ਇੱਕੋ ਹੀ ਟਿਕਾਣਾ, ਇਸ ਪਾਤਸ਼ਾਹ ਦੀ ਹਜ਼ੂਰੀ 'ਚ ਬਹਿ ਜਾਣਾ, ਇਕੱਠੇ ਹੋ ਕੇ ਬਹਿ ਜਾਣਾ, ਅਤੇ ਫਿਰ ਕਿਤੇ ਉਹਨਾਂ ਠੱਗਣ ਵਾਲਿਆਂ ਤੋਂ, ਉਹਨਾਂ ਚੋਰਾਂ ਤੋਂ, ਮੁਸਨਹਾਰ ਪੰਥ ਸਾਧ ਸੰਗਤ ਔਰ ਗੁਰ ਕੀ ਕਿਰਪਾ, ਦੋ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ, ਇੱਕ ਤਾਂ ਸਾਧ ਸੰਗਤ ਦੀ ਕਿਰਪਾ ਇੱਕ ਦੂਜੇ ਦੇ ਉੱਤੇ ਭਾਈ, ਦੂਸਰੀ ਗੁਰੂ ਦੀ ਕਿਰਪਾ ਇਉਂ ਪੈ ਰਹੀ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਧਰਤੀ 'ਤੇ ਪੈ ਰਹੀਆਂ, ਗੁਰੂ ਨਾਨਕ ਦੀ ਗੱਦੀ ਦੀਆਂ ਕਿਰਨਾਂ ਸਾਰੇ ਲੋਕਾਂ ਦੇ ਉੱਤੇ ਪੈ ਰਹੀਆਂ ਹੁੰਦੀਆਂ ਜਿਹੜੇ ਹਜ਼ੂਰੀ 'ਚ ਬੈਠੇ। ਸੋ ਇਸ ਕਰਕੇ साध संगत अर गुर की कृपा ते पकड़ियो गढ़ को राजा। ये जड़ा किले रहने वाला मन मवासी हो रहा है पढ़िया जाता ये महाराज फिर कृपा कर देंगे है। काम क्रोध अर लोभ बहो बिनस जाए हमें, बिनस जाए नाश हो जाए। नानक प्रभ शरणागति, जिहड़े शरण विच आ जाण परना, नानक प्रभ शरणागति कर प्रसाद गुरदेव, गुरु की प्रसाद कृपा दा। साडी की मजाल है साध संगत जी भी असीं इन्हां दुष्टां नूं वस कर लईए, अपने आपां नूं तां बेवस कीता होया इन्हां ने। केवल इको ही टिकाणा रह गया गुरु दा कि इस टिकाने ये दुष्ट जड़े पै करते हैं। राजे दे दरबार दे चोरां दी की मजाल है भी उत्थे चोर कदे अदालतां च थोड़ी आके कुछ कर सकते। पातशाह तो डरदे। सो इस करके ये काम करो लोह मोहकार ने लुट लुट के थे बना दिता, जेड़े घर विच कुछ ना रहे, जेड़ा घर उजड़ गया होवे। गुरु तो कहिंदा है भी उजड़ थे वसायो, उजड़े होए थे बने हुए दुबारे फिर वसा देने, उजड़ होए हुए सो वसै। इस करके फिर जिज्ञासु ने सिर्फ बेनतियां कर दिया ना, हिरदे दे अंदर काम करो लो मोहंकार ये चोर लुटी जाते हैं, कदे काम लुट लेंदा। हे कामंग नरक विश्रामंग बहु जोनी परमावण है, चित हरण त्रैलोक गम्यंग जप तप सील विदारण है। जप तप किया हुआ सब कुछ नष्ट कर दें एक छिन विच। दस हजार साल थोड़े नहीं होंगे, ग्रंथां च लिखा है ये दस हजार साल गंगा दे चलदे प्रवाह विच खड़के तप कीता विश्वामित्र जी ने, ऋषि ने। स्वर्ग दी अपछरा आई क्योंकि इंद्र नूं इह सी वी कितें मेरा राज ना सामने दे। उर्वशी उहदा नाम लिखे ग्रंथ, उर्वशी नाम की अपछरा ने एक छिन विच दस हजार बरे का किया जप तप नष्ट कर दिता। दस हजार बरे का एक छिन के अंदर सारा किया हुआ जप तप पाठ पूजा सिमरन सब नष्ट हो। निमक काम स्वाद कारण कोट दिन सुख पावै, करी बहुत रंग माणे फिर बहुर बहुर पछतावे। महाराज कहिंदे हजा कम ना कर जिहड़ा तैनूं पछताउणा पवे, ऐसा कम मूले ना कीते जतांत पछोताई, पश्चाताप होएगा तैनूं। इस करके सास जी ये नाम तन पहलां तां जोड़ना औखा, सवेरे उठना नाम जपना अपने देह इंद्रियां नूं काबू रखना, ते फिर दिखावे च नहीं आउण देना। दिखावे च आ गया फिर तां छेती लुट होऊगा। जिहड़े लोक पैसे दिखाउंदे जाण भी मेरे कोल हैगे कुछ, उह तां लुट ही समझो। जिहड़ा भजन करन वाला दिखावा करन लवे उहदी खैर नहीं होया करदी। इस करके सतपुरश नाम जपदे आ पर दिखावा नहीं जिंदगी च होण दे, उह लुक लुक के जप तप करदे आ। भोजन भजन खजाना अनारी चारे पढ़ते दे अधिकारी, ये चारा पढ़ना चाहिए। तो फिर भाई पहला तो यह नाम तन कमा औखा, जे कमाया जाए फिर यह सामना बहुत औखा। हंकार तो बचा के रखना, होमे नावे नाल विरोध है, विरोधी विरोधी पक्ष तो बहुत बचण की लोड़ होया करनी। गुरु की कृपा बिना नहीं ऐसा हो। गुरु नानक साहब ने बेनतियां करिए महाराज साढ़े हाथ वाल कुछ नहीं है, ये सब कुछ तेरे वास्ते विच, तू कृपा कर, तेरी मेहर दा ने सब कुछ हो सकता है, तू सर्वशक्तिमान है।
ਸੋ ਇਸ ਕਰਕੇ ਫਿਰ ਨਾਮ ਧਨ ਜਦੋਂ ਇਕੱਠਾ ਹੋ ਜਾਵੇ ਉਸ ਨਾਮ ਧਨ ਦੇ ਬਲ ਦੇ ਨਾਲ ਪ੍ਰੇਮ ਦੀ ਖਿੱਚ ਇੱਕ ਪੈਦਾ ਹੁੰਦੀ ਹੈ, ਅੰਦਰ ਵਿਰਾਗ ਹੋ ਜਾਂਦਾ ਵੀ ਸੰਸਾਰ ਤਾਂ ਕੁਛ ਵੀ ਨਹੀਂ ਹੈ। ਅਤੇ ਫਿਰ ਮੇਰਾ ਜੀਵਨ ਥੋੜ੍ਹਾ ਸਮਾਂ ਬਹੁਤੀ ਦੇਰ ਤਾਂ ਇੱਥੇ ਹੈ ਨਹੀਂ, ਇੱਕ ਛਿਨ ਵਿੱਚ ਵੀ ਜਾ ਸਕਦੇ ਹਾਂ ਇੱਥੋਂ। ਵਿਰਾਗ ਧਾਰ ਕੇ ਜਦੋਂ ਸਿਮਰਨ ਕਰਦਿਆਂ ਕਰਦਿਆਂ ਅਤੇ ਜਿਹਦਾ ਨਾਮ ਲੈਂਦੇ ਹਾਂ, ਉਹ ਨਾਮ ਲੈਂਦਿਆਂ ਲੈਂਦਿਆਂ ਇੱਕ ਉਹਦੇ ਮਿਲਣ ਦੀ ਚਾਹਤ ਪੈਦਾ ਹੁੰਦੀ ਹੈ। ਉਹਨੂੰ ਕਹਿੰਦੇ ਦਰਸ ਤੇਰੇ ਕੀ ਪਿਆਸ ਮਨ ਲਾਗੀ, ਉਹਦੇ ਦਰਸ਼ਨਾਂ ਦੀ ਪਿਆਸ ਲੱਗ ਜਾਏ। ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਉ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਜਿਹੜਾ ਹਰੀ ਪਰਮੇਸ਼ਰ ਮਿੱਤਰ ਹੈ ਨਾ, ਉਹਨੂੰ ਮਿਲਣ ਵਾਸਤੇ, ਉਸ ਰੱਬ ਨੂੰ ਮਿਲਣ ਵਾਸਤੇ ਫਿਰ ਜਿਹੜੀ ਸ਼ਕਤੀ ਉਹ ਗੁਰੂ ਮਿਲਦਾ ਹੈ। ਇਸ ਕਰਕੇ ਕਿਹਾ ਵਿਛੜਿਆ ਮੇਲੇ ਪ੍ਰਭੂ ਹਰ ਦਰਗ ਹੀ ਕਾ ਵਾਸੀ, ਉਹ ਵਿਚੋਲਾ ਹੈ ਦਰਗਾਹ ਦਾ। ਇਸ ਕਰਕੇ ਦਰਸ਼ਨ ਕੀ ਮਨ ਆਸ ਘਨੇਰੀ, ਰਾਗੀ ਸਿੰਘ ਪੜ੍ਹਦੇ ਦਰਸ਼ਨਾਂ ਦੀ ਬਹੁਤ ਵੱਡੀ ਆਸ ਮੇਰੇ ਮਨ ਵਿੱਚ ਹੈ। ਕੋਈ ਐਸਾ ਸੰਤ ਕੋਈ ਫਿਰ ਉਹ ਮਿਲਾਵੇ ਮੈਨੂੰ ਮੇਰੇ ਪਤੀ ਪਰਮੇਸ਼ੁਰ ਵਾਹਿਗੁਰੂ ਦੇ ਨਾਲ ਮਿਲਾ ਦੇਵੇ, ਪਰ ਇਹ ਦਰਸ਼ਨਾਂ ਦੀ ਭੁੱਖ ਜਿਉਂ ਜਿਉਂ ਲੱਗਦੀ ਹੈ ਫਿਰ ਹਾਲਤ ਇਹ ਹੋ ਜਾਂਦੀ ਆ, ਆਖਾਂ ਜੀਵਾਂ ਬਿਸਰੇ ਮਰ ਜਾਓ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਮੇਰਾ ਜੀਵਨ ਹੀ ਤੇਰੇ ਦਰਸ਼ਨ। ਸੋ ਇਸ ਕਰਕੇ ਦਰਸ਼ਨ ਹਰ ਦੇਖਣ ਕੇ ਤਾਈਂ ਹਰੀ ਪਰਮੇਸ਼ੁਰ ਦੇ ਦਰਸ਼ਨ, ਦਰਸ਼ ਤੇਰੇ ਕੀ ਪਿਆਸ ਮਨ ਲੱਗੀ, ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਦਾ ਹੈ। ਇਹ ਹਾਲਤ ਹੋਵੇ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਦਾ, ਜਿਉਂ ਤ੍ਰਿਖਾਵੰਤ ਮਿਲਣੀ ਐਨ ਪ੍ਰਮਾਣ ਦਿੱਤਾ ਢੁਕਵਾਂ, ਜਿਵੇਂ ਕਿਸੇ ਨੂੰ ਪਾਣੀ ਦੀ ਪਿਆਸ ਲੱਗੀ ਹੋਵੇ ਉਹਨੂੰ ਤੁਸੀਂ ਕਹੋ ਵੀ ਰੋਟੀ ਖਾ ਲਿਆ, ਕਹਿੰਦਾ ਰੋਟੀ ਦੀ ਸੋਚਦੀ ਹੈ ਮੈਨੂੰ, ਮੈਂ ਪ੍ਰਾਣ ਨਿਕਲਦੇ ਜਾ ਰਹੇ, ਪਿਆਸ ਲੱਗੀ ਹੈ ਮੈਨੂੰ ਪਾਣੀ ਚਾਹੀਦਾ। ਜਿਹਨੂੰ ਪਰਮਾਤਮਾ ਦੇ ਦਰਸ਼ਨ ਚਾਹੀਦੇ ਨੇ ਉਹਨੂੰ ਸੰਸਾਰ ਨਹੀਂ ਚਾਹੀਦਾ, ਕਹਿੰਦਾ ਇਹਦੀ ਲੋੜ ਨਹੀਂ ਹੈਗੀ, ਉਹ ਚਾਹੀਦਾ ਜਿਹਨੇ ਬਣਾਇਆ। ਅਤੇ ਜਿਉਂ ਜਿਉਂ ਦਰਸ਼ਨਾਂ ਦੀ ਸਿੱਖ ਵੱਧਦੀ ਜਾਂਦੀ ਹੈ ਉਹਦੇ 'ਚ ਆਨੰਦ ਬੜਾ ਹੈ, ਚਾਹੇ ਮਿਲਣ ਦੇ ਨਾਲ ਵੀ ਬਹੁਤ ਬੜਾ ਆਨੰਦ ਹੈ ਪਰ ਉਹਦੇ ਵਿਛੋੜੇ ਦੇ ਵਿੱਚ ਵੀ ਆਨੰਦ ਹੈਗਾ। ਮਿਲਾਪ ਦੇ ਵਿੱਚ ਜਿਹੜੀ ਚਾਹਤ ਦੇ ਵਿੱਚ ਆਨੰਦ ਹੈ ਨਾ, ਉਹ ਤਾਂ ਮਿਲ ਕੇ ਤਾਂ ਮੁੱਕ ਜਾਂਦਾ, ਉਹ ਵੀ ਕਲਹਿ ਦਾ ਸਰੂਰ ਹੈ। ਸੋ ਇਸ ਕਰਕੇ ਆਸ ਪਿਆਸੀ ਪਿਰ ਕੈ ਤਾਈ ਜੋ ਚਾਤਰ ਕਬੂੰਦੇ ਰੇ, ਕਹੋ ਨਾਨਕ ਜੀ ਅੜਾ ਬਲਿਹਾਰੀ ਦੇਹੋ ਦਰਸ਼ ਪ੍ਰਭ ਮੇਰੇ। ਆਸ ਪਿਆਸੀ, ਆਸਾ ਹੈ, ਆਸਾ ਉਹਨੂੰ ਕਹਿੰਦੇ ਨੇ ਕਿ ਮਿਲਣ ਦੀ ਤਾਂਗ ਜਿਹੜੀ ਪੈਦਾ ਹੋ ਗਈ, ਅਜੇ ਮਿਲਿਆ ਨਹੀਂ, ਮਿਲਣ ਤੱਕ ਜਿਹੜੀ ਚਾਹਤ ਪੈਦਾ ਹੋਈ ਵੀ ਹੈ ਉਹਨੂੰ ਆਸ ਕਹਿੰਦੇ ਨੇ। ਤਸੱਲੀ ਹੈ ਵੀ ਮਿਲੇਗਾ, ਅਤੇ ਉਹ ਜਿਹੜੀ ਮਿਲਣ ਦੀ ਚਾਹਤ ਹੈ ਔਰ ਤਸੱਲੀ ਹੈ ਵੀ ਮਿਲੇਗਾ ਉਹਨੂੰ ਆਸ ਕਹਿੰਦੇ ਨੇ। ਉਮੀਦ ਹੈ ਮਿਲੇਗਾ ਜ਼ਰੂਰ। ਆਸ ਪਿਆਸੀ ਪਿਰਕੇ ਤਾਈਂ, ਪਤੀ ਰੂਪ ਪਰਮਾਤਮਾ ਨੂੰ ਆਸ ਪਿਆਸੀ ਪਿਰਕੇ ਤਾਈਂ, ਕਿਸ ਤਰ੍ਹਾਂ ਦੀ ਪ੍ਰਮਾਣ ਕੈਸਾ ਦਿੱਤਾ, ਜਿਉਂ ਚਾਤਰ ਕਬੂੰਦੇ ਰੇ, ਜਿਉਂ ਪਪੀਹਾ ਸਵਾਨਤੀ ਬੂੰਦ ਨੂੰ ਚਾਹੁੰਦਾ ਹੈ, ਸਵਾਨਤੀ ਬੂੰਦ, ਪਪੀਹਾ ਅਤੇ ਸਵਾਨਤੀ ਬੂੰਦ, ਬਾਕੀ ਦੇ ਜਿੰਨੇ ਵੀ ਪਸ਼ੂ ਹਨ, ਪੰਛੀ ਹਨ, ਜੀਵ ਹਨ, ਪਾਣੀ ਧਰਤੀ ਦੇ ਵਿੱਚੋਂ ਮਨੁੱਖ ਕੱਢ ਲੈਂਦਾ, ਤਕਨੀਕ ਹੈ ਇਹਦੇ ਕੋਲ ਧਰਤੀ 'ਚੋਂ ਪਾਣੀ ਕੱਢਣ, ਜਿਹੜੇ ਬਾਕੀ ਦੇ ਜਾਨਵਰ ਪਸ਼ੂ ਪੰਛੀ ਉਹ ਤਕਨੀਕ ਨਹੀਂ ਆ, ਉਹ ਕੱਢਿਆ ਕਢਾਇਆ ਪਾਣੀ ਧਰਤੀ ਦੇ ਉੱਤੇ ਖੜ੍ਹਾ ਹੋਵੇ ਸਰੋਵਰ 'ਚ ਟੋਭੇ 'ਚ ਬੌਲੀ, ਉਹ ਉੱਥੇ ਆਪਣਾ ਆਨੰਦ ਮਾਣ ਲੈਂਦੇ, ਚੱਲ ਕੇ ਚਲੇ ਜਾਂਦੇ ਜਿੱਥੇ ਪਾਣੀ ਹੈ। ਪਰ ਜਿਹੜਾ ਪਵੀਹਾ ਹੈ ਉਹ ਭਾਵੇਂ ਜਿੰਨਾ ਮਰਜ਼ੀ ਸੱਤ ਸਮੁੰਦਰ ਪਾਣੀ ਦੇ ਭਰੇ ਹੋਏ ਨੇ ਪਪੀਹੇ ਦੇ ਵਾਸਤੇ, ਇਹ ਜਿੰਨਾ ਵੀ ਸਮੁੰਦਰ ਹੈ ਕਿਸੇ ਅਰਥ ਨਹੀਂ। ਏਕ ਬੂੰਦ ਜਲ ਕਾਰਨ ਚਾਤ੍ਰਿਕ ਦੁੱਖ ਪਾਵੈ, ਇੱਕ ਸਵਾਂਤੀ ਬੂੰਦ ਦੇ ਕਾਰਨ ਪਪੀਹਾ ਬਹੁਤ ਤਕਲੀਫ ਦੇ ਵਿੱਚ ਹੈ। 28ਵੀਂ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, 28ਵੀਂ ਇਸ ਕਥਾ ਦੇ ਮਹਾਨ ਸਾਗਰ ਠਾਠਾ ਮਾਰਦੇ ਸਮੁੰਦਰ, ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼, ਉਹ ਪਪੀਹੇ ਦੀ ਕਥਾ ਕਰਦਿਆਂ ਹੋਇਆਂ ਬਚਨ ਸੁਣਾਇਆ। ਉਹ ਕਹਿੰਦੇ ਆ ਵੀ ਪਪੀਹੇ ਦੇ ਕੰਠ ਦੇ ਵਿੱਚ ਛੋਟਾ ਜਿਹਾ ਸੁਰਾਖ ਹੈ, ਜੇ ਪਾਣੀ ਮੂੰਹ 'ਤੇ ਪੀਂਦਾ ਉਹ ਸੁਰਾਖ 'ਤੇ ਨਿਕਲ ਜਾਂਦਾ, ਉਹਦੀ ਦੇਖੋ ਐਸੀ ਬੇਵਸੀ ਅਫਸਰ ਹੈ। ਜਦੋਂ ਉਹ ਪਾਣੀ ਪੀਂਦਾ ਉਹਦੇ 'ਤੇ ਨਿਕਲ ਜਾਂਦਾ, ਇਸ ਕਰਕੇ ਉਹਦੀ ਪਿਆਸ ਜਿਉਂ ਦੀ ਤਿਉਂ ਲੱਗੀ ਰਹਿੰਦੀ। ਮੱਛੀ ਪਾਣੀ ਵਿੱਚ ਰਹਿੰਦੀ ਹੈ ਅਤੇ ਜਿੰਨਾ ਮਰਜ਼ੀ ਪਾਣੀ ਪੀ ਲਵੇ ਪਰ ਪਿਆਸ ਨਹੀਂ ਬੁਝਦੀ। ਜਲ ਮੈਂ ਰਹੋ ਜਲੇ ਬਿਨ ਖੀਰ, ਪਾਣੀ ਵਿੱਚ ਰਹਿੰਦੀ ਹੋਈ ਮੱਛੀ ਪਾਣੀ ਦੀ ਪਿਆਸੀ ਹੈ, ਬਹੁਤ ਹੈਰਾਨੀ ਦੀ ਬਾਤ ਹੈ। ਸਮੁੰਦਰ ਪਾਣੀ ਦੇ ਭਰੇ ਪਏ ਨੇ, ਪਪੀਹਾ ਪਿਆਸਾ। ਇਹ ਅੰਤਰੀ ਭਾਵ ਦੇ ਵਿੱਚ ਇਹ ਪ੍ਰਮਾਣ ਦੇ ਕੇ ਸਮਝਾਇਆ, ਢੁੱਕਦੇ ਪ੍ਰਮਾਣ। ਬਾਕੀ ਦੀਆਂ ਵਿਚਾਰਾਂ ਕੱਲ੍ਹ ਕਰਾਂਗੇ, ਸਮਾਪਤੀ ਦਾ ਸਮਾਂ ਅੱਜ ਆਪਾਂ 15 ਮਿੰਟ ਪਹਿਲਾਂ ਸਮਾਪਤੀ ਕਰ ਦੇਣੀ ਹੈ, ਪਰ ਇਹ ਬਾਤ ਇੱਥੇ ਜ਼ਰੂਰ ਸਮਝ ਲਓ, ਜਿਹੜਾ ਪਪੀਹਾ ਹੈ ਕਿ ਉਹ ਸਵਾਂਤੀ ਬੂੰਦ, ਸਵਾਂਤੀ ਬੂੰਦ ਕਹਿੰਦੇ 27 ਨਛੱਤਰਾਂ ਦੇ ਵਿੱਚ ਇੱਕ ਨਛੱਤਰ ਹੈ, ਉਹਨੂੰ ਕਹਿੰਦੇ ਸਵਾਂਤ ਨਛੱਤਰ। ਆਕਾਸ਼ ਦੇ ਵਿੱਚ 3 ਤਰ੍ਹਾਂ ਦੇ ਤਾਰੇ ਨੇ, ਇਹ ਸਾਨੂੰ ਜ਼ਿੰਦਗੀ 'ਚ ਕਦੇ ਲੋੜ ਨਹੀਂ ਸੀ ਪਈ ਇਹਨਾਂ ਤਾਰਿਆਂ ਦੀ। ਆ ਜਦੋਂ ਨਾਨਕ ਸ਼ਾਹੀ ਕੈਲੰਡਰ ਦੀ ਸੋਧ ਕਰਾਉਣੀ ਸੀ ਉਦੋਂ ਇਹ ਵੀ ਪੜ੍ਹਾਈ ਨਾਲ ਫਿਰ ਕੁਛ ਨਾ ਕੋਈ ਪੜ੍ਹਨੀ ਪਈ ਤਾਂ ਕਿ ਉਹਨਾਂ ਨਾਲ ਗੱਲ ਕਰਨ ਜੋਗੀ ਹੋਈ। ਭਾਰਤ ਦਾ ਜਿਹੜਾ ਸਭ ਤੋਂ ਵੱਡਾ ਤਾਰਾ ਵਿਗਿਆਨੀ ਸੀ ਉਹਦੇ ਕੋਲ ਸੰਤ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਅਤੇ ਦਾਸ ਜਾ ਕੇ ਟਿਊਸ਼ਨ ਰੱਖ ਕੇ ਉਹਦੇ ਕੋਲ ਪੜ੍ਹਿਆ ਇਹ ਵੀ ਕੀ ਚੀਜ਼, ਤਾਂ ਇਹਨਾਂ ਨਾਲ ਫਿਰ ਗੱਲ ਕਰਨ ਜੋਗੇ ਹੋਏ ਅਤੇ ਫਿਰ ਇਹ ਲਾਜਵਾਬ ਹੋਏ ਤਾਂ ਸੋਧ ਹੋਈ ਹੈ, ਐਵੇਂ ਨਹੀਂ ਸੋਧ ਹੋ ਗਈ ਹੈ। ਸੋਧ ਕਿੱਥੇ ਕਰਦੇ ਸੀ, ਇੱਕ ਇੱਕ ਚੀਜ਼ 'ਤੇ ਬਹਿਸ ਕੀਤੀ, ਇਹਨਾਂ ਨੂੰ ਹਜੇ PhDਆਂ ਕੀਤੀਆਂ, ਸਾਧ ਐਵੇਂ ਚੋਲੇ ਪਾਈ ਕਰਦੇ ਆ। ਇਹ ਤਾਂ ਹੰਕਾਰ ਦੇ ਵੀ ਜਿਹੜੇ ਹੈਗੇ, ਤਾਕਤ ਤਾਂ ਜਿੰਨੀ ਮਰਜ਼ੀ ਹੋਵੇ ਇਹਨਾਂ 'ਚ। 3 ਤਰ੍ਹਾਂ ਦੇ ਤਾਰੇ ਨੇ, ਇੱਕ ਤਾਰੇ ਨੂੰ ਕੇਵਲ ਤਾਰੇ ਕਹਿੰਦੇ, ਹੋਰ ਕੁਛ ਨਹੀਂ, ਬਸ ਤਾਰੇ। ਇੱਕ ਤਾਰਿਆਂ ਨੂੰ ਗ੍ਰਹਿ ਕਹਿੰਦੇ ਨੇ, 9 ਗ੍ਰਹਿਆਂ ਦੇ ਵਿੱਚ 7 ਤਾਰੇ ਨੇ, 2 ਚੰਦਰਮਾ ਅਤੇ ਸੂਰਜ, 9 ਗ੍ਰਹਿ ਅਤੇ ਇੱਕ ਤਾਰੇ, ਉਹ ਨਾ ਉਹਨਾਂ ਨੂੰ ਗ੍ਰਹਿ ਕਿਹਾ ਜਾਂਦਾ ਨਾ ਤਾਰੇ ਕਿਹਾ ਜਾਂਦਾ, ਉਹਨਾਂ ਨੂੰ ਕਿਹਾ ਜਾਂਦਾ ਨਛੱਤਰ, ਉਹਨਾਂ ਦੀ ਗਿਣਤੀ 27 ਹੈ। 27 ਨਛੱਤਰਾਂ 'ਚੋਂ 12 ਨਛੱਤਰ ਉਹ ਨੇ ਜਿਨ੍ਹਾਂ ਦੇ ਉੱਤੇ 12 ਮਹੀਨਿਆਂ ਦਾ ਨਾਂ ਰੱਖਿਆ ਹੋਇਆ, ਜਿਹੜੇ 12 ਮਹਾਂ ਦੇ ਵਿੱਚ ਆਉਂਦੇ ਨੇ। ਗੁਰਬਾਣੀ ਨੂੰ ਸਮਝਣਾ, ਗੁਰਬਾਣੀ ਦਾ ਪੂਰੇ ਬ੍ਰਹਿਮੰਡ ਦਾ ਗਿਆਨ ਹੈ, ਕੋਈ ਛੋਟੀ ਜਿਹੀ ਬਾਤ ਨਹੀਂ ਗੁਰਬਾਣੀ। ਅਤੇ ਉਹਦੇ ਵਿੱਚ ਇੱਕ ਨਛੱਤਰ ਹੈ, 27 ਨਛੱਤਰਾਂ 'ਚੋਂ ਕਹਿੰਦੇ ਸਵਾਂਤ ਨਛੱਤਰ। ਸਵਾਂਤ ਨਛੱਤਰ ਜਦੋਂ ਲੱਗਦਾ, ਕਿਉਂਕਿ ਧਰਤੀ ਘੁੰਮਦੀ ਹੈ ਨਾ, ਜਦੋਂ ਸਵਾਂਤ ਨਛੱਤਰ ਹੁੰਦਾ, ਜਦੋਂ ਉਹਦੇ 'ਚ ਮੀਂਹ ਪੈਂਦਾ, ਉਹਦੇ 'ਚ ਡਿੱਗਣ ਵਾਲੀ ਬੂੰਦ ਨੂੰ ਸਵਾਂਤੀ ਬੂੰਦ ਕਹਿੰਦੇ, ਕਿਉਂਕਿ ਉਸ ਨਛੱਤਰ 'ਚ ਮੀਂਹ ਪਿਆ। ਅਤੇ ਜਿਸ ਵੇਲੇ ਉਸ ਵੇਲੇ ਮੀਂਹ ਪੈਂਦਾ ਹੈ ਸਵਾਂਤ ਨਛੱਤਰ 'ਚ, ਬਾਕੀ ਉਸ ਤਰ੍ਹਾਂ ਪਾਣੀ ਪੀਂਦਾ ਰਹਿੰਦਾ, ਉਹ ਪਿਆਸ ਨਹੀਂ ਬੁਝਦੀ। ਪਰ ਸਵਾਂਤ ਨਛੱਤਰ ਦਾ ਪ੍ਰਕਿਰਤੀ ਦੇ ਬਣੇ ਸਰੀਰ ਨੂੰ ਪਪੀਹੇ ਦੇ ਉੱਤੇ ਇੰਨਾ ਅਸਰ ਹੁੰਦਾ ਹੈ ਉਹ ਫਿਰ ਤਾਹਾਂ ਨੂੰ ਮੂੰਹ ਚੱਕ ਕੇ ਨਾ ਗਰਦਨ ਸਿੱਧੀ ਕਰ ਦਿੰਦਾ ਜਦੋਂ ਬੂੰਦਾਂ ਡਿੱਗਦੀਆਂ, ਸਿੱਧੀ ਬੂੰਦ ਉਹਦੇ ਕੰਠ 'ਚ ਡਿੱਗਦੀ, ਪਿਆਸ ਬੁੱਝ ਜਾਂਦੀ। ਇਸ ਕਰਕੇ ਏਕ ਬੂੰਦ ਜਲ ਕਾਰਨ ਚਾਤਰਕ ਬੂੰਦ, ਆਸ ਪਿਆਸੀ ਪਿਰਕੇ ਤਾਂ ਜੂੰ ਚਾਤਰਕ ਬੂੰਦੇ ਰੇ। ਕਹੋ ਨਾਨਕ ਜੀ ਜਿਹੜਾ ਬਲਿਹਾਰੀ ਦੇਹ ਦਰਸ ਪ੍ਰਭ ਮੇਰੇ। ਉਹ ਦਰਸ਼ਨਾਂ ਦੀ ਵਿਚਾਰ ਚੱਲਦੀ ਸੀ, ਰਾਗੀ ਸਿੰਘ ਪੜ੍ਹਦੇ ਸੀ। ਮੈਂ ਕਿਹਾ ਹੋਰ ਕੁਛ ਸੁਣਾਉਣ ਦੀ ਬਜਾਏ ਚਲੋ ਅੱਜ ਇਸੇ 'ਤੇ ਵਿਚਾਰ ਕਰ ਲੈਂਦੇ ਹਾਂ। ਗੁਰੂ ਕਿਰਪਾ ਕਰੇ, ਆਓ ਹੁਣ ਗੁਰੂ ਪਿਆਰੇ ਬਾਬਾ ਹਰਿ ਸਿੰਘ ਜੀ ਜਿਹੜੇ ਬਹੁਤ ਵਧੀਆ ਜਿਹੜੇ ਇੱਥੇ ਸਥਾਨ ਦੀ ਸੇਵਾ ਬਾਬਾ ਜੀ ਵੱਲੋਂ ਸੰਭਾਲਦੇ ਆ, ਪਰ ਇੰਤਜ਼ਾਮ ਇਹਨਾਂ ਦਾ ਬਹੁਤ ਵਧੀਆ, ਬੜੇ ਫਿਕਰ ਨਾਲ। ਉਹ ਕਿਤੇ ਦਲਜੀਤ ਸਿੰਘ ਨੂੰ ਫੋਨ ਕਰਦੇ ਰਹੇ, ਉਹਦਾ ਫੋਨ ਤਾਂ ਬੰਦ ਸੀ ਕਿਉਂਕਿ ਟਾਲ 'ਤੇ ਗਿਆ। ਮੇਰੇ ਵਾਲਾ ਫੋਨ ਇਹਨਾਂ ਕੋਲ ਹੈ ਨਹੀਂ ਸੀ, ਬੀਬੀ ਗੁਰਚਰਨ ਕੌਰ ਦੇ ਘਰ ਕੀਤਾ ਤਾਂ ਇਹਨੂੰ ਕਿਹਾ ਵੀ ਠੀਕ ਹੈ। ਮੈਂ ਕਿਹਾ ਮੈਂ ਤਾਂ ਗੁਰੂ ਦੀ ਕਿਰਪਾ ਨਾਲ ਕਿ ਲਿਆਉਣ ਵਾਲਾ ਕਿਤੇ ਲੇਟ ਕਰਦੇ ਕਰਦੇ ਨਹੀਂ, ਮੈਂ ਜਲਦੀ ਲੇਟ ਨਹੀਂ ਹੁੰਦਾ। ਬੇਨਤੀ ਵੀ ਕਰੀ ਜਾਵੇ ਮਹਾਰਾਜ ਸੰਗਤ ਤੋਂ ਕਦੇ, ਮੈਂ ਇੱਥੇ ਨਮਸਕਾਰ ਕਰਕੇ ਫਿਰ ਬਾਬਾ ਜੀ ਕਹਿੰਦੇ ਵੀ ਤੁਸੀਂ 15 ਮਿੰਟ ਲੇਟ ਲੱਗੇ ਹੋ, ਉਹਨਾਂ ਚਿਰ ਮਹਾਰਾਜ ਮੈਂ ਫਿਰ ਬਾਣੀ ਪੜ੍ਹ ਲੈਣਾ ਹੋਰ। ਇਸ ਕਰਕੇ ਆਓ ਕੱਲ੍ਹ ਤੋਂ ਆਪਾਂ ਸਮਾਂ ਜਿਹੜਾ ਉਹੀ ਰੱਖੀਏ, ਸਮੇਂ ਸਿਰ ਆਉਣ ਵਾਲੀਆਂ ਸੰਗਤਾਂ ਦੀ ਡਿਊਟੀ ਬਣਦੀ ਹੈ। ਜੇ ਕੋਈ ਨਾ ਵੀ ਆਵੇ ਆਪਾਂ ਨੂੰ ਗੁੱਸਾ ਕਰਨ ਦੀ ਲੋੜ ਨਹੀਂ ਕਿਸੇ, ਪਰ ਜਿਹੜਾ ਟਾਈਮ ਰੱਖਿਆ ਆਪਾਂ 8 ਵਜੇ ਹੀ ਲੱਗਣਾ, 8 ਵਜੇ ਲੱਗ ਕੇ ਸਹੀ ਟਾਈਮ ਜਿਹੜਾ ਸੰਭਾਲੀਏ, ਅਤੇ ਗੁਰਮੁਖ ਰੂਹਾਂ ਤਾਂ ਆ ਹੀ ਜਾਣੇ ਜਿਹਨਾਂ ਲਾਭ ਪ੍ਰਾਪਤ ਕਰਨਾ। ਗੁਰੂ ਕਿਰਪਾ ਕਰੇ ਆਓ, ਅੱਜ ਦੀ ਵਿਚਾਰ ਇੱਥੇ ਸਮਾਪਤ ਹੁੰਦੀ ਹੈ ਦਰਸ਼ਨਾਂ 'ਤੇ, ਅਤੇ ਕੱਲ੍ਹ ਨੂੰ ਜੈਸੀ ਗੁਰੂ ਕਿਰਪਾ ਕਰੇਗਾ ਭੁੱਲਾਂ ਚੁੱਕਾਂ ਦੀ ਸੇਵਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।